ते बंधन अनेक बार सर्व कला समरथ डोलन तेरा कहो प्रभु नानक सुकहु टल गुर सेविया अहंस सहज सुभाए दर्शन परसै गुरु कै जन्म मरण दुख जाए दर्शन देख जीवा गुरु तेरा पूर्ण कर्म कोई प्रभु मेरा बाणी गुरु गुरु है बाणी विच बाणी अमृत सारे गुरबाणी कह सेवक जन माना पर तख गुरु निस्तारे कह बुद्ध प्रभु तुष्य हमारी वर्ण सकै महिमा जो तिहारी हम न सकत का सिफत तुम्हारी आप ले हो तुम कथा सुधारी मुगयू चरा शास्त्र खाट पिंग गिरन चढ़ जाए अंध लखाय मदरा सना जो काल कृपा कराए सज्जन सच्चा पातशाह सिरसांद जिस पास बैठिया सोहिया सबना दा
चतर संसारा जाग इतनान ताप पवान खंडे क्या इहो जंत विचारा प्राव की ओट गही ता सूट साध प्रसाद हर 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 गाए दिखै ब्याद तब हुत रहा नह सुनिए नह मुख ते बगिए नह मोह ओह उडीठी ऐ तीर्थ गौरी पाए बुलावै मन सब कै लग मीठी माए बाप पूत हित प्राता उन घर घर मिलियो दुआ कित ही वाद काट कित ही पह सगले लर लर मुआ हा बलिहारी सतगुर अपने जिन एहो चलक देखा गुजी पाए जलै संसारा भगत ना व्यापै माया संत प्रसाद महा सुख पाया सगले बंधन काटे। हर हर नाम नानक धन पाया, अपना घर लै आया खाटे। वाहे गुरु साहिब जीओ, सनातरी महला पंजवा, जिन कीने वात अपना त्रै गुण, पावन चतर संसारा।
वाहिगुरु जी का खालसा, वाहिगुरु जी की फतेह। सतगुरु महाराज साहिब जी की पावन पवित्र हजूरी विच सुशोभित गुरु की साजी नवाजी सन्मान सत्कार योग सतसंगत जीओ, अंतरजामी अकाल पुरख वाहिगुरु जी की अपार रहमन का सदका, आपां हमेशा गुरु दरबार विच अमृत वेले हाजरियां करके सतगुरु सच्चे पातशाह जी दे दर्शन दीदार करदे होया रब्बी बाणी दे नितनेम हर जस कीर्तन इस धुरती बाणी दीआं विचारां सरवण करके अपने अमोलक समय नूं सफलाउंदे हां। सतगुरां दी कृपा दृष्टि नाल इस रब्बी बाणी दे विचार तनासरी राग दे विच आपां सरवण कर रहे हां। पंचम पातशाह जी दे उचारण किए हुए इस राग दे विच दस शब्द विचार पूर्वक संपूर्ण हुए हैं। इस तों अगला शब्द जिसका पाठ संगतां ने सरवण किया है, इतों ये विचार आपां सरवण करिए। तनासरी महला पंजवा। तनासरी राग का नाम है, महले का अर्थ पातशाह है। इस राग में पंजवें पातशाह शहीदों के सरताज शांति के पंज बाणी के बोहित सतगुरु जी उपदेश की बख्शिश कर रहे हैं। ये भी सतगुरु जी ने शब्द विच दर्शाया है। वाहिगुरु परमेश्वर ने संसार की रचना जो बनाई है माया तो अपनी इच्छा तो, इस माया का सब जीवों के उपर प्रभाव है। कोई भी इस माया तो संसारी जीव मुक्त नहीं है, तो ये माया सबनों अपने वशीकार करके रखती है। अपना ही हुक्म बंदे ते चलाउंदी है, पर उस ते इसका हुक्म चलता है जिसकी लेव वाहिगुरु परमेश्वर नालों टुट जाती है। सतगुरु महाराज साहब के वचन हैं, तीजे पातशाह जी दे लिव छुड़की लगी तृष्णा, माया अमर वरताया। जिस जी ले वाहिगुरु परमेश्वर नालों टुट गई है, तृष्णा लग गई है, माया इकट्ठी करन लई ते माया दा ही हुक्म उसते चलदा है। अमर दा अर्थ है हुक्म, माया अमर वरताया, माया ने उसके उपर हुक्म चलाया है। जिमें माया अपनी इच्छा नाल चलाउणी चाहे, जीव नूं चलाउणा चाहे, उस तरह ही जीव चलदा है। ਪਰ ਕੁਝ ਐਸੇ ਵੀ ਹਨ ਜਿਨ੍ਹਾਂ ਦੇ ਉੱਪਰ ਮਾਇਆ ਦਾ ਪ੍ਰਭਾਵ ਨਹੀਂ ਪੈਂਦਾ, ਉਹ ਮਾਇਆ ਦੀ ਸੇਵਾ ਨਹੀਂ ਕਰਦੇ, ਸਗੋਂ ਮਾਇਆ ਉਹਨਾਂ ਦੀ ਸੇਵਾ ਕਰਦੀ ਹੈ। ਦੁਨੀਆ ਦੇ ਲੋਕ ਮਾਇਆ ਦੀ ਸੇਵਾ ਕਰਦੇ ਨੇ, ਪਰ ਮਾਇਆ ਭਗਤਾਂ ਦੀ ਸੇਵਾ ਕਰਦੀ ਹੈ। ਮਾਇਆ ਦਾਸੀ ਭਗਤਾਂ ਕੀ ਕਾਰ ਕਮਾਵੇ, ਚਰਨੀ ਲਾਗੈ ਤਾਂ ਮਹਿਲ ਪਾਵੇ। ਉਹ ਹਮੇਸ਼ਾ ਹੱਥ ਜੋੜ ਕੇ ਉਹਨਾਂ ਮਹਾਤਮਾ ਦੀ ਸ਼ਰਨ ਵਿੱਚ ਪਈ ਰਹਿੰਦੀ ਹੈ ਕਿ ਮੈਨੂੰ ਵੀ ਸੇਵਾ ਬਖਸ਼ੋ, ਮੈਨੂੰ ਵੀ ਮੌਕਾ ਦਿਓ। ਪਰ ਉਹ ਉਸਨੂੰ ਸਵੀਕਾਰ ਨਹੀਂ ਕਰਦੇ। ਇੱਕ ਬੜੀ ਸੋਹਣੀ ਮਿਸਾਲ ਹੈ। ਕਹਿੰਦੇ ਨੇ ਇੱਕ ਕਿਸੇ ਸਿਆਣੇ ਪੁਰਸ਼ ਨੇ ਮਾਇਆ ਦਾ ਚਿੱਤਰ ਬਣਾਇਆ ਹੈ। ਉਸ ਮਾਇਆ ਦਾ ਚਿੱਤਰ ਬੜਾ ਵਿਲੱਖਣ ਹੈ। ਐਸਾ ਚਿੱਤਰ ਹੈ ਮਾਇਆ ਦਾ, ਉਹਦੇ ਮੱਥੇ ਦੇ ਵਾਲ ਵੀ ਕਸੇ ਹੋਏ ਬਣਾਏ ਨੇ। ਉਹਦੇ ਗਿੱਚੀ ਦੇ ਵਾਲ ਜਿਹੜੇ ਹੈ ਉਹ ਵੀ ਕਸੇ ਹੋਏ ਬਣਾਏ ਹੈ। ਨਾ ਉਹਦੇ ਪਿੱਛੇ ਗਿੱਚੀ ਦੇ ਵਾਲ ਹੈ, ਗੁੱਤਨੀ ਵੀ ਉਹਦੀ ਪੁੱਟੀ ਹੋਈ ਹੈ, ਗਾਂ ਅੱਗੇ ਸਿਰ ਵਾਲੇ ਬੰਨੇ ਵੀ ਵਾਲ ਨਹੀਂ। ਸਿਆਣੇ ਇਨਸਾਨ ਨੇ ਪੁੱਛਿਆ ਇਹ ਕੀ ਚੀਜ਼ ਹੈ? ਕਹਿੰਦੇ ਮਾਇਆ ਦਾ ਸਰੂਪ ਹੈ। ਕਹਿੰਦੇ ਇਹ ਕਿਹੜਾ ਅਚਰ ਸਰੂਪ ਬਣਾਇਆ? ਕਹਿੰਦੇ ਮਾਇਆ ਇਹ ਕਹਿੰਦੀ ਹੈ ਕਿ ਮੈਂ ਸੰਤਾਂ ਮਹਾਤਮਾ ਦੇ ਅੱਗੇ ਮੱਥਾ ਰਗੜਦੀ ਹੈ, ਮੈਨੂੰ ਸਵੀਕਾਰ ਕਰੋ, ਮੈਨੂੰ ਸੇਵਾ ਦਿਓ। ਉਹ ਮੇਰੀ ਇਹ ਬੇਨਤੀ ਨੂੰ ਪ੍ਰਵਾਨ ਨਹੀਂ ਕਰਦੇ। ਮੈਂ ਉਹਨਾਂ ਦੇ ਦਰ 'ਤੇ ਮੱਥਾ ਰਗੜਦੀ ਹਾਂ, ਇਸ ਕਰਕੇ ਮੂਹਰਲੇ ਵਾਲ ਮੇਰੇ ਉਹ ਕੱਸ ਗਏ। ਕਹਿੰਦੇ ਫਿਰ ਪਿਛਲੇ ਗਿੱਚੀ ਵਾਲੇ ਵਾਲ ਕਿਉਂ ਖੁੱਸ ਗਏ ਹੈ? ਕਹਿੰਦੀ ਹੈ ਦੁਨੀਆ ਦੇ ਲੋਕ ਜਿਨ੍ਹਾਂ ਦੇ ਪਾਸ ਮੈਂ ਨਹੀਂ ਜਾਣਾ ਚਾਹੁੰਦੀ, ਉਹ ਮੈਨੂੰ ਪਕੜਨਾ ਚਾਹੁੰਦੇ ਹੈ, ਮੈਂ ਦੌੜਦੇ ਹਾਂ, ਉਹ ਪਿੱਛੋਂ ਮੇਰੀ ਗੁੱਤ ਪਕੜਦੇ ਹੈ, ਉਹਨਾਂ ਨੇ ਪਿਛਲੇ ਵਾਲ ਖੋ ਦਿੱਤੇ। ਇਸ ਵਿਧੀ ਦੇ ਨਾਲ ਨਾ ਮੇਰੇ ਮੂਹਰਲੇ ਵਾਲ ਰਹਿ ਗਏ ਸਿਰ ਦੇ, ਨਾ ਪਿਛਲੇ ਰਹਿ ਗਏ ਹੈ, ਇਸ ਤਰ੍ਹਾਂ ਵਾਲ ਨਹੀਂ ਰਹਿ ਗਏ। ਮਹਾਤਮਾ ਦੀ ਸੇਵਾ ਕਰਨੀ ਚਾਹੁੰਦੀ ਹੈ, ਉਹ ਸਵੀਕਾਰ ਨਹੀਂ ਕਰਦੇ। ਦੁਨੀਆ ਦੇ ਪਾਸ ਮੈਂ ਜਾਣਾ ਨਹੀਂ ਚਾਹੁੰਦੀ, ਉਹ ਬਦੋ ਬਦੀ ਮੇਰੇ ਉੱਪਰ ਕਬਜ਼ਾ ਕਰਨਾ ਚਾਹੁੰਦੇ ਹੈ, ਉਹਨਾਂ ਨੇ ਗਿੱਚੀ ਦੇ ਵਾਲ ਖੋ ਦਿੱਤੇ। ਭਾਵ ਸੰਤ ਮਹਾਤਮਾ ਤੋਂ ਬਿਨਾਂ, ਰੱਬ ਦੇ ਪਿਆਰਿਆਂ ਤੋਂ ਬਿਨਾਂ ਬਾਕੀ ਸਾਰਾ ਸੰਸਾਰ ਇਸਨੇ ਆਪਣੇ ਵੱਸ ਵਿੱਚ ਕੀਤਾ ਹੋਇਆ ਹੈ। ਸਤਿਗੁਰੂ ਜੀ ਫਰਮਾਉਂਦੇ ਜਿਨ ਕੀਨੇ ਵੱਸ ਆਪਣਾ ਤ੍ਰੈ ਗੁਣ ਪਾਵਣ ਚਤੁਰ ਸੰਸਾਰਾ। ਜਿਸ ਮਾਇਆ ਨੇ ਆਪਣੇ ਵੱਸ ਵਿੱਚ ਤ੍ਰੈ ਗੁਣ, ਤਿੰਨਾਂ ਗੁਣਾਂ ਤੋਂ ਭਾਵ ਹੈ, ਤਿੰਨਾਂ ਗੁਣਾਂ ਵਿੱਚ ਵਰਤਣ ਵਾਲੇ ਜੀਵ ਰਜੋਗੁਣੀ ਤਮੋਗੁਣੀ ਸਤੋਗੁਣੀ ਸਾਰੇ ਹੀ ਆਪਣੇ ਵੱਸ ਵਿੱਚ ਕੀਤੇ ਹੋਏ ਹੈ। ਤਮੋਗੁਣੀ ਅਤੇ ਰਜੋਗੁਣੀ ਤਾਂ ਵੱਸ ਵਿੱਚ ਹੋਣੇ ਹੀ ਹੈ, ਸਤੋਗੁਣੀ ਵੀ ਵੱਸ ਵਿੱਚ ਉਹਦੇ ਨੇ, ਉਹਨਾਂ ਉੱਪਰ ਵੀ ਉਸਦਾ ਹੁਕਮ ਚੱਲਦਾ ਹੈ। ਇਤਨੀ ਇਹ ਪਰਮਲ ਮਾਇਆ ਹੈ, ਤ੍ਰੈਗੁਣੀ, ਵਿਸ਼ਨੂੰ, ਬ੍ਰਹਮਾ, ਸ਼ਿਵਜੀ, ਇਹ ਤਿੰਨੇ ਤ੍ਰੈਗੁਣੀ ਦੇਵਤੇ ਮੰਨੇ ਨੇ, ਇਹ ਸਾਰੇ ਮਾਇਆ ਦੇ ਵੱਸ ਵਿੱਚ ਨੇ, ਮਾਇਆ ਤੋਂ ਇਹ ਵੀ ਮੁਕਤ ਨਹੀਂ ਹਨ। ਉਹ ਤਿੰਨ ਗੁਣ ਜਿਹੜੇ ਨੇ ਇਹ ਮਾਇਆ ਰੂਪ ਹਨ, ਇਹ ਤਿੰਨਾਂ ਗੁਣਾਂ ਵਿੱਚ ਵਰਤਦੇ ਨੇ, ਇਹਨਾਂ ਤੋਂ ਮੁਕਤ ਕਿਵੇਂ ਹੋ ਸਕਦੇ ਹੈ? ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਫੁਰਮਾਨ ਹੈ, ਰਜਗੁਣ ਤਮਗੁਣ ਸਤਗੁਣ ਕਹੀਐ, ਇਹ ਤੇਰੀ ਸਭ ਮਾਇਆ, ਚੌਥੇ ਗੁਣ ਕੋ ਜੋ ਨਰ ਚੀਨਾ। ਤਿੰਨੀ ਪਰਮ ਗਤ ਪਾਇਆ। ਰਜਗੁਣ ਤਮਗੁਣ ਸਤਗੁਣ ਇਹ ਸਭ ਵਾਹਿਗੁਰੂ ਤੇਰੀ ਮਾਇਆ ਹੀ ਹੈ। ਜਿਹੜਾ ਇਹਨਾਂ ਗੁਣਾਂ ਦੇ ਵਿੱਚ ਵਰਤਦਾ ਹੈ ਉਹ ਮਾਇਆ ਤੋਂ ਮੁਕਤ ਨਹੀਂ ਹੋ ਸਕਦਾ। ਚੌਥੀ ਸਟੇਜ ਵਿੱਚ ਉਸ ਭੂਮਿਕਾ ਦੇ ਵਿੱਚ ਵਰਤਣ ਵਾਲਾ ਜਿਹੜਾ ਹੈ ਉਹ ਮਾਇਆ ਤੋਂ ਮੁਕਤ ਹੈ, ਨਹੀਂ ਤਾਂ ਦੁਨੀਆਂ ਦੇ ਤ੍ਰੈਗੁਣੀ ਜੀਵ ਸਭ ਮਾਇਆ ਦੇ ਵਿੱਚ ਹਨ। ਭਾਵਨ ਚਤੁਰ ਸੰਸਾਰਾਂ, ਚਾਰ ਖਾਣੀਆਂ ਵਾਲਾ ਸੰਸਾਰ ਜੋ ਹੈ, ਅੰਡੇ ਜੇਰ ਸੇਤ ਉਤਪੁਜ, ਇਹ ਸਭ ਮਾਇਆ ਦੇ ਅਧੀਨ ਵਿੱਚ ਹੀ ਹੈ। ਮਾਇਆ ਦਾ ਹੀ ਇਹਨਾਂ ਦੇ ਉੱਪਰ ਹੁਕਮ ਚੱਲਦਾ ਹੈ ਅਤੇ ਗੁਰਬਾਣੀ ਨੇ ਤਾਂ ਫੈਸਲਾ ਕਰ ਦਿੱਤਾ ਹੈ। ਕਬੀਰ ਜੀ ਉਚਾਰਨ ਕਰਦੇ ਨੇ, ਕਹੋ ਕਬੀਰ ਜਿਸ ਉਧਰ ਉੱਤੇ ਸਮਾਇਆ ਅਤੇ ਮੁਕਤੇ ਜਿਨ ਸਾਧੂ ਪਾਇਆ। ਬਸ ਫੈਸਲਾ ਹੀ ਇਸ ਤਰ੍ਹਾਂ, ਜਿਸ ਨੂੰ ਪੇਟ ਲੱਗਿਆ ਹੈ ਉਹਦੇ ਉੱਪਰ ਮਾਇਆ ਦਾ ਅਸਰ ਹੈ, ਜ਼ਰੂਰ ਹੈ। ਕਹੋ ਕਬੀਰ ਜਿਸ ਉਧਰ ਤੇ ਸਮਾਇਆ, ਉਹ ਮਾਇਆ ਤੋਂ ਕਿਵੇਂ ਬਚ ਸਕਦਾ ਹੈ? ਮਾਇਆ ਦਾ ਪ੍ਰਭਾਵ ਜ਼ਰੂਰ ਕਬੂਲ ਕਰੇਗਾ, ਕਿਸੇ ਨਾ ਕਿਸੇ ਢੰਗ ਦੇ ਵਿੱਚ ਮਾਇਆ ਆ ਕਰਕੇ ਜ਼ਰੂਰ ਉਸ ਨੂੰ ਆਪਣਾ ਚਮਤਕਾਰਾ ਦਿਖਾਵੇਗੀ। ਹਾਂ, ਰੱਬ ਦੇ ਪਿਆਰੇ ਜਿਹੜੇ ਨੇ ਉਹ ਮਾਇਆ ਤੋਂ ਬਚਦੇ ਨੇ, ਬਾਕੀ ਸਾਰਾ ਸੰਸਾਰ ਇਸਦੇ ਵੱਸ ਵਿੱਚ ਹੀ ਹੈ। ਅੱਗੇ ਉਪਦੇਸ਼ ਬਖਸ਼ ਰਹੇ ਹਨ ਕਿਹਨਾਂ ਕਿਹਨਾਂ ਨੂੰ ਮਾਇਆ ਨੇ ਆਪਣੇ ਵੱਸ ਵਿੱਚ ਕੀਤਾ ਹੋਇਆ ਹੈ। ਸਤਿਗੁਰੂ ਜੀ ਉਪਦੇਸ਼ ਸਕਦੇ ਨੇ, ਜਗ ਇਸਨਾਨ ਤਾਪ ਥਾਨ ਖੰਡੀ, ਜਗ ਕਰਨ ਵਾਲੇ ਜਿਹੜੇ ਅਸਥਾਨ ਨੇ ਉਹ ਵੀ ਮਾਇਆ ਨੇ, ਭਾਈ ਖੰਡੇ ਨਾਸ਼ ਕਰ ਦਿੱਤੇ। ਇਸਨਾਨ ਕਰਨ ਵਾਲੇ ਜਿਹੜੇ ਸਨ ਤੀਰਥ, ਉਹਨਾਂ 'ਤੇ ਵੀ ਜਾ ਕੇ ਕਬਜ਼ਾ ਕਰਕੇ ਬੈਠ ਗਈ ਹੈ। ਤਪ ਕਰਨ ਵਾਲੇ ਜਿਹੜੇ ਸੀ ਜੰਗਲ ਆਦਿਕ, ਉਹਨਾਂ 'ਤੇ ਵੀ ਮਾਇਆ ਦਾ ਪ੍ਰਭਾਵ ਹੈ। ਕਿਆ ਇਹੋ ਜੰਤ ਵਿਚਾਰਾ, ਇਹ ਜੀਵ ਵਿਚਾਰਾ ਕੀ ਹੈ ਜਿਹੜਾ ਮਾਇਆ ਤੋਂ ਬਚ ਸਕੇ? ਜਗ ਕਰਨ ਵਾਲੇ ਵੀ ਇਸਨੇ ਭੁਲਾ ਦਿੱਤੇ, ਇਸ਼ਨਾਨ ਕਰਨ ਵਾਲੇ ਵੀ ਭੁਲਾ ਦਿੱਤੇ, ਇਹ ਤਪ ਕਰਨ ਵਾਲੇ ਵੀ ਇਸਨੇ ਭੁਲਾ ਦਿੱਤੇ। ਤਪ ਕਰਤੇ ਤਪਸੀ ਭੁਲਾਏ, ਪੰਡਿਤ ਮੋਹੇ ਲੋਭ ਸਵਾਏ। ਤਪ ਕਰਨ ਵਾਲੇ ਤਪੱਸੀ ਵੀ ਭੁੱਲ ਗਏ, ਉਹ ਜਗ ਕਰਨ ਵਾਲੇ ਜਨਮੇਜੇ ਵਰਗੇ ਉਹ ਵੀ ਭੁੱਲ ਗਏ, ਅਤੇ ਇਸ਼ਨਾਨ ਕਰਨ ਵਾਲੇ ਵਿਸ਼ਵਾਮਿੱਤਰ ਵਰਗੇ ਦਸ ਦਸ ਹਜ਼ਾਰ ਵਰ੍ਹੇ ਇਹਨਾਂ ਨੇ ਤਪ ਕੀਤਾ ਉਹ ਵੀ ਭੁੱਲ ਗਏ, ਇਸ਼ਨਾਨ ਕਰਨ ਵਾਲੇ ਭੁੱਲ ਗਏ, ਤਪ ਕਰਨ ਵਾਲੇ ਸੌਰਭ ਰਿਸ਼ੀ ਵਰਗੇ ਉਹ ਵੀ ਭੁੱਲ ਗਏ। ਜਿਨ੍ਹਾਂ ਨੇ ਚੇਤਨ ਮਾਇਆ ਦਾ ਦਰਸ਼ਨ ਹੀ ਨਹੀਂ ਸੀ ਕੀਤਾ, ਸੌਰਭ ਰਿਸ਼ੀ ਜਿਹੜਾ ਸੀ ਜੰਗਲ ਵਿੱਚ ਬੈਠਾ ਹੈ ਜਾ ਕਰਕੇ ਕਈ ਹਜ਼ਾਰ ਵਰ੍ਹੇ ਲੰਘ ਗਏ, ਉੱਥੇ ਕੀ ਹੋਇਆ? ਰਾਜੇ ਦੀਆਂ ਲੜਕੀਆਂ ਬਾਗ ਵਿੱਚ ਸੈਰ ਕਰਨ ਵਾਸਤੇ ਗਈਆਂ, ਕੁਦਰਤੀ ਬੱਚਿਆਂ ਦਾ ਸੁਭਾਅ ਹੁੰਦਾ ਡੱਕਾ ਲੈ ਕਰਕੇ ਮਿੱਟੀ ਫੋਲਣ ਲੱਗੀਆਂ। ਉੱਥੇ ਕਹਿੰਦੇ ਉਸਦੀ ਅੱਖ ਸੀ, ਅੱਖ ਵਿੱਚ ਡੱਕਾ ਵੱਜਿਆ, ਪਾਣੀ ਸਿੰਮ ਆਇਆ, ਮਿੱਟੀ ਪਰਾਂ ਕਰਕੇ ਦੇਖਿਆ ਤਾਂ ਕੋਈ ਬੰਦਾ ਹੈ, ਇਨਸਾਨ, ਸਾਧੂ ਮਹਾਤਮਾ ਹੈ। ਰਾਜੇ ਨੂੰ ਜਾ ਕਰਕੇ ਦੱਸਿਆ, ਰਾਜੇ ਨੇ ਉਹ ਸੌਰਵ ਰਿਖੀ ਦੇ ਤਾਂ ਹੀ ਕਢਵਾ ਲਿਆ, ਮਹਿਲਾਂ ਵਿੱਚ ਲੈ ਗਿਆ। ਮਹਿਲ ਪਵਿੱਤਰ ਹੋਏ ਹਨ, ਮਹਾਤਮਾ ਨੇ ਚਰਨ ਪਾਏ ਹੈ, ਤਪੱਸਵੀ ਆਏ ਨੇ ਤਾਂ ਕਹਿੰਦੇ ਇਸ਼ਨਾਨ ਆਦਿ ਕੀਤਾ, ਸਭ ਕੁਝ ਸੁਕਾਇਆ। ਅਤੇ ਰਾਜੇ ਨੇ ਪੁੱਛਿਆ, ਤੁਹਾਡੀ ਸੇਵਾ ਕੀ ਕਰੀਏ, ਤੁਹਾਡੇ ਮਨ ਦੀ ਇੱਛਾ ਕੀ ਹੈ, ਅਤੇ ਮਾਇਆ ਨੇ ਕਿਵੇਂ ਭਰਮਾ ਲਿਆ ਉਸਨੂੰ? ਕਹਿੰਦੇ ਉਸ ਰਾਜੇ ਦੀਆਂ 100 ਲੜਕੀਆਂ ਤੋਂ ਵੇਖ ਕਰਕੇ ਮੋਹਿਤ ਹੋ ਗਿਆ, ਕਹਿਣ ਲੱਗਾ, ਹੇ ਰਾਜਨ, ਤੇਰੀਆਂ 100 ਲੜਕੀਆਂ, ਇਹਨਾਂ ਵਿੱਚੋਂ ਇੱਕ ਤੂੰ ਮੇਰੇ ਨਾਲ ਵਿਆਹ ਦੇ। ਰਾਜਾ ਕਹਿਣ ਲੱਗਾ, ਮਹਾਤਮਾ ਜੀ, ਤੁਸੀਂ ਇੰਨਾ ਤਪ ਕੀਤਾ ਤਾਂ ਇਸੇ ਵਾਸਤੇ ਕੀਤਾ ਸੀ, ਚਲੋ ਜੇ ਮੈਂ ਮੰਨ ਵੀ ਜਾਵਾਂ, ਬਾਕੀ ਤੁਹਾਡੀ ਉਮਰ ਕਿੰਨੀ ਹੋ ਚੁੱਕੀ ਹੈ, ਤੁਹਾਡੀਆਂ ਅੱਖਾਂ ਉੱਪਰ ਭਰਵੱਟਿਆਂ ਦੇ ਵਾਲ ਪੈਂਦੇ ਨੇ, ਅਤੇ ਪ੍ਰਵਰਤੇ ਤਾਂ ਕਰਕੇ ਦੇਖਣਾ ਪੈਂਦਾ ਹੈ, ਹਜ਼ਾਰਾਂ ਵਰ੍ਹਿਆਂ ਦੀ ਉਮਰ ਹੋ ਗਈ ਹੈ ਅਤੇ ਲੜਕੀਆਂ ਨੌਜਵਾਨ ਕੌਣ ਤੁਹਾਡੇ ਨਾਲ ਸ਼ਾਦੀ ਕਰਾਉਣ ਨੂੰ ਤਿਆਰ ਹੋਊਗੀ? ਇਹਨੇ ਪਤਾ ਕੀ ਕੀਤਾ, ਆਪਣੇ ਤਪ ਦੇ ਨਾਲ ਉਮਰ ਆਪਣੀ ਨੌਜਵਾਨ ਬਣਾ ਲਈ, ਸੁੰਦਰ ਸਰੂਪ ਬਣਾ ਲਿਆ। ਕਹਿੰਦੇ ਸੌ ਦੀਆਂ ਸੌ ਹੀ ਵਿਆਹ ਕਰਾਉਣ ਵਾਸਤੇ ਤਿਆਰ ਹੋ ਗਈਆਂ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਇਸ ਤਰ੍ਹਾਂ ਦਾ ਇਹ ਕਰਦੀ ਹੈ ਮਾਇਆ, ਇਸ ਨੇ ਕਿਸੇ ਆਸਾਨ ਦਾ ਲਿਹਾਜ ਨਹੀਂ ਕੀਤਾ। ਜਗ ਇਸਨਾਨ ਤਾਪ ਥਾਨ ਖੰਡੇ, ਕਿਆ ਇਹੋ ਜੰਤ ਵਿਚਾਰਾ, ਇਹ ਜੀਵ ਵਿਚਾਰਾ ਕੀ ਹੈ ਜਿਹੜਾ ਇਸ ਤੋਂ ਬਚ ਸਕੇ? ਇਸ ਨੇ ਤਾਂ ਸਾਰੇ ਜਿਤਨੇ ਵੀ ਜੀਵ ਛੋਟੇ ਵੱਡੇ ਦੇਵੀ ਦੇਵਤੇ ਉਹ ਵੀ ਕਹਿੰਦੇ ਹਨ ਆਪਣੇ ਵੱਸ ਵਿੱਚ ਕਰ ਛੱਡੇ ਨੇ, ਇਹ ਜੀਵ ਵਿਚਾਰਾ ਕੀ ਹੈ ਜਿਹੜਾ ਇਸ ਤੋਂ ਬਚ ਸਕੇ? ਹਾਂ, ਗੁਰੂ ਦੀ ਕਿਰਪਾ ਨਾਲ ਹੀ ਬਚਿਆ ਜਾ ਸਕਦਾ ਹੈ, ਨਹੀਂ ਤਾਂ ਨਹੀਂ ਬਚਿਆ ਜਾ ਸਕਦਾ। ਅੱਗੇ ਫਰਮਾਉਂਦੇ ਹਨ, ਪ੍ਰਭੂ ਵਾਹਿਗੁਰੂ ਦੀ ਸ਼ਰਨ ਗ੍ਰਹਿਣ ਕਰ ਲਓ ਤਾਂ ਛੁੱਟੋ, ਤਾਂ ਛੁੱਟੋਗੇ। ਵਾਹਿਗੁਰੂ ਪਰਮੇਸ਼ਰ ਦੀ ਸ਼ਰਨ ਤੋਂ ਬਿਨਾਂ ਨਹੀਂ ਛੁੱਟਿਆ ਜਾਣਾ। ਕਿਸੇ ਦੇਵੀ ਦੇਵਤੇ ਦੀ ਸ਼ਰਨ ਲੈ ਲਈ, ਫਿਰ ਨਹੀਂ ਮਾਇਆ ਤੋਂ ਛੁੱਟਿਆ ਜਾਣਾ। ਵਾਹਿਗੁਰੂ ਦੀ ਸ਼ਰਨ ਵਿੱਚ ਜੇ ਆ ਜਾਵਾਂਗੇ ਤਾਂ ਹੀ ਛੁੱਟਾਂਗੇ। ਸਤਿਗੁਰੂ ਪੰਜਵੇਂ ਪਾਤਸ਼ਾਹ ਜੀ ਦੇ ਬਚਨ ਹਨ, ਬ੍ਰਹਮ ਲੋਕ ਔਰ ਇੰਦਰ ਲੋਕ, ਬ੍ਰਹਮ ਲੋਕ ਔਰ ਇੱਧਰ ਉੱਧਰ ਲੋਕ ਆਏ, ਇੰਦਰ ਲੋਕ ਤੇ ਧਾਏ। ਇਹਨੇ ਬ੍ਰਹਮ ਲੋਕ ਨੂੰ ਵੱਸ ਵਿੱਚ ਕੀਤਾ ਹੋਇਆ, ਸ਼ਿਵਜੀ ਦੇ ਲੋਕ ਨੂੰ ਉਸ ਨੂੰ ਵੀ ਵੱਸ ਵਿੱਚ ਕੀਤਾ ਹੋਇਆ, ਇੰਦਰ ਲੋਕ ਸੁਰਗ 'ਤੇ ਵੀ ਇਸ ਦਾ ਕਬਜ਼ਾ ਹੈ। ਹੁਣ ਦੌੜ ਕੇ ਇੱਥੇ ਮਾਤ ਲੋਕ ਵਿੱਚ ਆ ਗਈ ਹੈ। ਮਾਤ ਲੋਕ ਦੇ ਲੋਕਾਂ ਦੇ ਉੱਪਰ ਕਬਜ਼ਾ ਕਰਨ ਵਾਸਤੇ ਆਈ ਹੈ, ਨਾ ਬ੍ਰਹਮ ਲੋਕ ਨੂੰ ਛੱਡਿਆ ਹੈ, ਨਾ ਸ਼ਿਵਜੀ ਦੇ ਲੋਕ ਨੂੰ ਛੱਡਿਆ, ਸ਼ਿਵਪੁਰੀ ਨੂੰ ਵੀ ਆਪਣੇ ਜੇਰ ਦਸਤ ਕੀਤਾ ਹੋਇਆ ਹੈ, ਇੰਦਰਪੁਰੀ ਨੂੰ ਵੀ ਆਪਣੇ ਵੱਸ ਵਿੱਚ ਕੀਤਾ ਹੋਇਆ ਹੈ, ਅਤੇ ਇਹ ਜੀਵ ਕਿਵੇਂ ਛੁੱਟ ਸਕਦਾ ਹੈ? ਵਾਹਿਗੁਰੂ ਦੀ ਸ਼ਰਨ ਲੈਣ ਨਾਲ ਹੀ ਛੁਟਕਾਰਾ ਇਸ ਦਾ ਹੋ ਸਕਦਾ ਹੈ। ਫਿਰ ਅੱਗੇ ਆਖਿਆ, ਸਾਧ ਸੰਗਤ ਕੋ ਜੋ ਇਹਨਾਂ ਸਾਕਾ ਨਿਮ ਨਿਮ ਲਾਗੇ ਪਾਏ। ਸਾਧ ਸੰਗਤ ਨੂੰ ਇਹ ਤੱਕ ਨਹੀਂ ਸਕਦੀ, ਇਹ ਗੁਰੂ ਦਾ ਹੁਕਮ ਹੈ, ਜਿੱਥੇ ਸਾਧ ਸੰਗਤ ਹੈ ਉੱਥੇ ਨਹੀਂ ਕੋਈ ਜਾ ਸਕਦੀ, ਬਾਹਰ ਹੀ ਇਹ ਰਹਿੰਦੀ ਹੈ। ਉੱਥੇ ਜਾਣ ਦਾ ਇਸ ਨੂੰ ਕੋਈ ਹੁਕਮ ਨਹੀਂ ਹੈ। ਇਸ ਲਈ ਸਤਿਗੁਰੂ ਮਹਾਰਾਜ ਸਾਹਿਬ ਨੇ ਅੱਗੇ ਜਾ ਕਰਕੇ ਇਹ ਉਚਾਰਨ ਕੀਤਾ ਹੈ ਇਸ ਸ਼ਬਦ ਦੇ ਵਿੱਚ, ਅਮ ਹੈ ਆਏ ਪਰਿਉ ਸਰਨ ਆਏ, ਗੋਹਜ ਪਾਪ ਕੋ ਬਹੁਤ ਪਰਜਾ ਰਹੇ ਵੋ ਕੋ, ਸਤਿਗੁਰੂ ਦੀ ਉਹ ਹੈ ਬਤਾਏ। ਹੁਣ ਮੈਂ ਗੁਰੂ ਮਹਾਰਾਜ ਸਾਹਿਬ ਜੀ ਦੀ ਵਾਹਿਗੁਰੂ ਦੀ ਸ਼ਰਨ ਵਿੱਚ ਆ ਕੇ ਪੈ ਗਿਆ ਹਾਂ, ਅਤੇ ਸਤਿਗੁਰਾਂ ਨੇ ਮੈਨੂੰ ਇਹ ਦੱਸ ਦਿੱਤਾ, ਇਸ ਗੁੱਝੀ ਅੱਗ ਨੇ ਬਹੁਤ ਸਾੜ ਦਿੱਤੇ ਨੇ, ਬਹੁਤ ਸੜ ਗਏ ਨੇ ਸਗ ਦੇ ਨਾਲ, ਗੁੱਝੀ ਅੱਗ ਪਤਾ ਵੀ ਨਹੀਂ ਲੱਗਦਾ ਇਸ ਦਾ, ਉਹ ਕੁਛ ਸਤਿਗੁਰ ਦੀਆ ਹੈ ਬਤਾਏ। ਫਿਰ ਸਤਿਗੁਰੂ ਉਚਾਰਨ ਕਰਦੇ ਨੇ ਕਿ ਫਿਰ ਅੱਗੇ ਜਿਤਨੇ ਸਿੱਧ ਸਾਧਕ ਜਖ ਕਿੰਨਰ ਨਰ ਰਹੀ ਕੰਠ ਉਰ, ਸਿੱਧ ਸਾਧਕ ਜਿਤਨੇ ਵੀ ਹਨ ਸਾਰਿਆਂ ਦੇ ਕੰਠ ਵਿੱਚ ਉਲਝੀ ਹੋਈ ਹੈ, ਸਾਰਿਆਂ